परम सत्कारयोग साध संगत जी, नौजवान बच्चे, एक बारी बड़े प्यार नाल सारे फिर रसना पवित्र करिए, आखिए धन सतगुरु जगजीत सिंह सच्चे पातशाह। तुसी जिन्होंने इस सम्मेलन का प्रबंध किया, ये उद्यम किया कि नौजवानों इकट्ठे करके आपां सिखी ते चलन वास्ते विचारां कीतियां ने, उन्हां दे बड़े वड्डे भाग ने। सतगुरु सच्चे पातशाह ने कृपा की, उन्हां सारयां नूं इह उद्यम दित्ता, बख्शिश करन, इस तरह ही उद्यम दिंदे रहन। उन्हां दा भी बहुत धन्नवाद है। मैं समझदा कि चंगे भागां तों बिना इत्थे आ के साध संगत की नहीं जाती। जिहड़े डेलीगेट दे रूप विच नौजवान इत्थे आए ने, आ के इन्ने दिन तुसी कथा कीर्तन सुनिया, आसा दीवार दा कीर्तन सुनते रहे हो, रोज़ नाम सिमरन च आउंदे रहे हो, कोई घट आउंदे रहे ने, कोई ज़्यादा आउंदे रहे ने, पर आउंदे रहे हो, तुसी उद्यम कीता। ਇਹ ਭਾਗਾਂ ਤੋਂ ਬਿਨਾਂ ਸੁਣਿਆ ਵੀ ਨਹੀਂ ਜਾਂਦਾ, ਇਹ ਉੱਦਮ ਵੀ ਨਹੀਂ ਕੀਤਾ ਜਾਂਦਾ, ਪਰ ਮੈਂ ਉਹਨਾਂ ਸਾਰਿਆਂ ਦਾ, ਨੌਜਵਾਨਾਂ ਦਾ ਖਾਸ ਕਰਕੇ ਇਹ ਧੰਨਵਾਦ ਕਰਨਾ ਚਾਹੁੰਦਾ। ਇਹ ਇਸ ਕਰਕੇ ਇੱਕ ਖੁਸ਼ੀ ਹੁੰਦੀ ਹੈ ਕਿ ਇਹ ਸਾਰਾ ਕੁਛ ਦੇਖ ਕੇ ਖੁਸ਼ੀ ਇਸ ਕਰਕੇ ਹੁੰਦੀ ਹੈ ਕਿ ਇਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਇਹ ਸੁਪਨਾ ਹੈ ਕਿ ਸਾਡੇ ਨੌਜਵਾਨ ਇਸ ਤਰ੍ਹਾਂ ਆਪਣਾ ਜੋ ਵੀ ਉਹਨਾਂ ਦਾ ਕੈਰੀਅਰ ਹੈ, ਜੋ ਪੜ੍ਹਾਈ ਹੈ, ਉਹ ਕਰਦੇ ਹੋਏ ਸਿੱਖੀ 'ਤੇ ਚੱਲਣ। ਆਪਾਂ ਇਹ ਉੱਦਮ ਕਰਦੇ ਹਾਂ ਸੱਚ ਪਾਤਸ਼ਾਹ ਦਾ ਹੁਕਮ ਮੰਨ ਕੇ, ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ। ਇਹ ਸੰਮੇਲਨ ਐਤਕੀ ਆਪਾਂ ਹਰ ਸਾਲ ਗਰਮੀਆਂ ਵਿੱਚ ਕਰਾਉਂਦੇ ਸੀ। ਗਰਮੀਆਂ 'ਚ ਮੁਸ਼ਕਲ ਲੱਗਦਾ ਸੀ ਕਿ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਸੀ। ਐਤਕੀ ਇੱਕ ਇਹ ਤਜਰਬੇ ਦੀ ਤੌਰ 'ਤੇ ਕੀਤਾ ਕਿ ਸਿਆਲ ਵਿੱਚ ਕਰਾਇਆ ਜਾਵੇ ਤਾਂ ਕਿ ਥੋੜ੍ਹਾ ਜਿਹਾ ਆਉਣਾ ਜਾਣਾ ਸੌਖਾ ਹੋ ਜਾਵੇ। ਉਹਦੇ ਕਰਕੇ ਕੁਛ ਗਿਣਤੀ ਘੱਟ ਵੀ ਹੋਈ ਹੋਏਗੀ, ਕਿਉਂਕਿ ਕਈ ਸਕੂਲਾਂ ਵਾਲਿਆਂ ਦੇ ਟਰਮਾਂ ਦੇ ਐਗਜ਼ਾਮ ਹੁੰਦੇ ਨੇ। ਇਹ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ, ਖਾਸ ਤੁਸੀਂ, ਤੁਹਾਨੂੰ ਜਿਹੜੀ ਵੀ ਤੁਹਾਡੀ ਵਿੱਤਕ ਜਥੇ ਦੀ ਈਮੇਲ ਹੈ ਜਾਂ ਭੈਣੀ ਸਾਹਿਬ ਦੀ ਈਮੇਲ ਹੈ, ਤੁਹਾਨੂੰ ਉਹ ਵੈਬਸਾਈਟਾਂ ਤੋਂ ਮਿਲ ਜਾਏਗੀ। ਅਸੀਂ ਨੌਜਵਾਨ ਬੱਚਿਆਂ ਤੋਂ ਇਹ ਜਾਣਨਾ ਚਾਹਾਂਗੇ, ਸਾਰੇ ਜਥਿਆਂ ਤੋਂ ਜਾਣਨਾ ਚਾਹਾਂਗੇ ਕਿ ਤੁਹਾਡੇ ਖਿਆਲ ਵਿੱਚ ਇਹ ਸੰਮੇਲਨ ਜਿਹੜਾ ਇਹ ਸਿਆਲਾਂ ਵਿੱਚ ਹੋਣਾ ਚਾਹੀਦਾ ਜਾਂ ਗਰਮੀਆਂ ਵਿੱਚ ਹੋਣਾ ਚਾਹੀਦਾ। ਦੂਸਰੀ ਚੀਜ਼ ਕਿ ਕੁਛ ਸੰਮੇਲਨ ਦਾ ਪੈਟਰਨ ਬਦਲਿਆ ਗਿਆ। ਤੁਸੀਂ ਜਿਹੜੇ ਵੀ ਨੌਜਵਾਨ ਇੱਥੇ ਆਏ ਹੋ, ਉਹ ਸਾਨੂੰ ਇਹ ਜ਼ਰੂਰ ਦੱਸੋ ਕਿ ਤੁਹਾਨੂੰ ਇਹਦੇ ਵਿੱਚ ਕੀ ਚੰਗਾ ਲੱਗਾ ਅਤੇ ਕੀ ਨਹੀਂ ਚੰਗਾ ਲੱਗਾ। ਇਹ ਇਸ ਗੱਲ ਦੀ ਸੰਗਣ ਦੀ ਲੋੜ ਨਹੀਂ ਕਿ ਮੈਂ ਕਹਾਂਗਾ, ਕਿਉਂਕਿ ਇੱਕ ਆਪਾਂ ਕਹਿੰਦੇ ਹਾਂ, ਇੱਕ ਹੁੰਦਾ ਨੈਗੇਟਿਵ ਕ੍ਰਿਟੀਸਿਜ਼ਮ। ਨੈਗੇਟਿਵ ਕ੍ਰਿਟੀਸਿਜ਼ਮ ਨੂੰ ਮੈਂ ਜੇ ਨਿੰਦਿਆ ਕਹਿ ਲਵਾਂ, ਤਾਂ ਆਪਾਂ ਪੰਜਾਬੀ 'ਚ ਜਾਂ ਗੁਰਮੁਖੀ ਭਾਸ਼ਾ ਵਿੱਚ ਨਿੰਦਿਆ ਕਹਿ ਲੈਂਦੇ ਹਾਂ, ਉਹ ਹੈ ਕਿ ਸਿਰਫ ਆਪਾਂ ਕਿਸੇ ਦੀ ਬੁਰਾਈ ਕਰਨ ਵਾਸਤੇ ਬੁਰਾਈ ਕਰਦੇ ਹਾਂ। ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਕੰਸਟਰਕਟਿਵ ਕ੍ਰਿਟੀਸਿਜ਼ਮ, ਉਹ ਆਪਣੇ ਘਰ ਦੀ ਗੱਲ ਹੈ। ਆਪਾਂ ਪਰਿਵਾਰ ਵਿੱਚ ਜਿੰਨਾ ਚਿਰ ਆਪਾਂ ਇੱਕ ਦੂਜੇ ਨਾਲ ਬੈਠ ਕੇ ਗੱਲ ਨਹੀਂ ਕਰਾਂਗੇ ਕਿ ਸਾਨੂੰ ਕੀ ਹੋਰ ਕਰਨਾ ਚਾਹੀਦਾ, ਉਹਨਾਂ ਚਿਰ ਆਪਾਂ ਅੱਗੇ ਨਹੀਂ ਵੱਧ ਸਕਾਂਗੇ। ਇਸ ਕਰਕੇ ਜਿੰਨੇ ਵੀ ਨੌਜਵਾਨ ਆਏ ਨੇ ਬਿਨਾਂ ਸੰਗਣ ਤੋਂ, ਆਪਣਾ ਨਾਮ ਲਿਖ ਕੇ ਤੁਹਾਨੂੰ ਇੱਥੇ ਆਇਆਂ ਨੂੰ ਕੀ ਚੰਗਾ ਲੱਗਾ, ਕੀ ਨਹੀਂ ਚੰਗਾ ਲੱਗਾ, ਆਪਾਂ ਕੀ ਇੰਪਰੂਵਮੈਂਟ ਕਰ ਸਕਦੇ ਹਾਂ। ਇਹ ਨਹੀਂ ਕਿ ਉਹ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਔਰ ਜੇ ਉਹ ਨਾ ਮੰਨੀਆਂ ਜਾਣ ਤਾਂ ਆਪਾਂ ਉਹਦਾ ਗੁੱਸਾ ਕਰਨਾ, ਪਰ ਆਪਾਂ ਨੂੰ ਸਲਾਹ ਕਰਨ ਵਿੱਚ, ਔਰ ਉਹ ਸਲਾਹ ਵੀ ਆਪਾਂ ਕਿਸ ਵਾਸਤੇ ਕਰਨੀ ਹੈ ਕਿ ਇਹ ਸਤਿਗੁਰੂ ਰਾਮ ਸਿੰਘ ਦਾ ਪੰਥ, ਸਤਿਗੁਰੂ ਰਾਮ ਸਿੰਘ ਦਾ ਸੁਨੇਹਾ ਆਪਾਂ ਲੋਕਾਂ ਤੱਕ ਕਿਸ ਤਰ੍ਹਾਂ ਪਹੁੰਚਾ ਸਕਣਾ, ਅਸੀਂ ਆਪਣੀ ਜ਼ਿੰਦਗੀ ਉੱਚੀ ਕਿਸ ਤਰ੍ਹਾਂ ਕਰ ਸਕਣੀ ਹੈ ਤਾਂ ਕਿ ਸਾਡੇ ਵੱਲ ਵੇਖ ਕੇ ਹੋਰ ਲੋਕ ਵੀ ਇਸ ਪੰਥ ਵਿੱਚ ਰਲ ਸਕਣ। ਇਸ ਵਾਸਤੇ ਤੁਹਾਡੀਆਂ ਸਲਾਹਾਂ ਚਾਹੀਦੀਆਂ ਨੇ। ਤੁਸੀਂ ਜਿਹੜੇ ਵੀ ਹੋ ਸਕਦਾ ਉਹ ਆਪਣੀਆਂ ਸਲਾਹਾਂ ਜ਼ਰੂਰ ਦਿਓ ਅਤੇ ਉਹ ਈਮੇਲ ਦੇ ਰਾਹੀਂ ਭੇਜ ਦਿਓ। ਭੈਣੀ ਸਾਹਿਬ ਦੀ ਈਮੇਲ ਆ ਜਾਵੇ, ਵਿੱਦਿਅਕ ਸੰਮੇਲਨ ਦੀ ਈਮੇਲ ਆ ਜਾਵੇ। ਇਹ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਐਤਕੀ ਆਸਾ ਦੀ ਵਾਰ ਜਾਂ ਵਾਰਿਆਂ ਦੇ ਰੂਪ ਵਿੱਚ ਸਾਰੇ ਨੌਜਵਾਨਾਂ ਨੇ ਲਾਏ ਨੇ। ਇਹ ਇੱਕ ਕਿੰਨਾ ਉਤਸ਼ਾਹ ਹੈ, ਕਿੰਨਾ ਲੰਮਾ ਸਫ਼ਰ ਅਸੀਂ ਕਰਕੇ ਆਏ ਹਾਂ, ਉਹ ਬੱਚਿਆਂ ਨੇ ਕਿੰਨੀ ਕਾਫੀ ਹੱਦ ਤੱਕ ਬੱਚਿਆਂ ਨੇ ਸ਼ੁੱਧ ਗੁਰਬਾਣੀ ਵੀ ਪੜ੍ਹੀ ਹੈ, ਉਸ ਚੀਜ਼ ਦੀ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਆਪਾਂ ਸੱਚ ਪਾਤਸ਼ਾਹ ਦੇ ਰਸਤੇ 'ਤੇ ਚੱਲ ਰਹੇ ਹਾਂ, ਉਹਨਾਂ ਦੇ ਸ਼ਾਬਾਸ਼। ਔਰ ਮੈਂ ਸਮਝਦਾ ਕਿ ਉਹਨਾਂ ਨੂੰ ਦੇਖ ਕੇ ਹੋਰ ਦੂਸਰਿਆਂ ਨੂੰ ਵੀ ਖੁਸ਼ੀ ਹੋਏਗੀ। ਬਹੁਤ ਸਾਰੇ ਬੱਚਿਆਂ ਨੂੰ ਇਨਾਮ ਦਿੱਤੇ ਗਏ ਨੇ, ਪਿਛਲੀ ਵਾਰ ਨਾਲੋਂ ਕੁਝ ਮੇਰੇ ਕਹਿਣ 'ਤੇ ਵੀ ਘੱਟ ਕੀਤੇ ਗਏ ਨੇ, ਕਿਉਂਕਿ ਫਿਰ ਇਹ ਹੋ ਜਾਂਦਾ ਸੀ ਕਿ ਇੱਕ ਇਨਾਮ ਸੰਮੇਲਨ ਹੀ ਬਣ ਜਾਂਦਾ ਸੀ, ਇੱਕ ਕੰਪੀਟੀਸ਼ਨ ਸੰਮੇਲਨ ਹੀ ਬਣ ਜਾਂਦਾ ਸੀ। ਉਸ ਚੀਜ਼ ਦਾ ਕੋਈ ਗੁੱਸਾ ਨਾ ਕਰੇ, ਇਨਾਮ ਦਾ ਸਿਰਫ ਇਹ ਹੁੰਦਾ ਕਿ ਤੁਹਾਨੂੰ ਦੂਜਿਆਂ ਨੂੰ ਵੀ ਦੇਖ ਕੇ ਚਾਅ ਹੋਵੇ। ਬਾਕੀ ਇਹ ਤਾਂ ਬੜੀਆਂ ਛੋਟੀਆਂ ਚੀਜ਼ਾਂ ਨੇ ਕਿ ਸਾਡੀ ਫੋਟੋ ਲੱਥੇ ਜਾਂ ਨਾ ਲੱਥੇ ਜਾਂ ਇਨਾਮ ਮਿਲੇ। ਸਭ ਤੋਂ ਵੱਡੀ ਇਹ ਸੈਟਿਸਫੈਕਸ਼ਨ, ਇੱਕ ਸੰਤੁਸ਼ਟੀ ਸਾਨੂੰ ਇੱਥੇ ਆਉਣ ਦੀ ਹੈ, ਆ ਕੇ ਸਤਸੰਗਤ ਕਰਨ ਦੀ ਸੰਤੁਸ਼ਟੀ ਹੈ। ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗੇ, ਜੇ ਕੋਈ ਚੀਜ਼ ਨਹੀਂ ਚੰਗੀ ਲੱਗੀ ਤਾਂ ਇਹ ਪ੍ਰੋਗਰਾਮ ਤੁਹਾਡਾ, ਆਪਾਂ ਉਹਨੂੰ ਹੋਰ ਕਿਸ ਤਰ੍ਹਾਂ ਚੰਗਾ ਬਣਾ ਸਕਦੇ ਹਾਂ। ਕੱਲ੍ਹ ਬੈਠੇ ਸੀ ਭੁਰਜੀ ਜੀ ਗੱਲ ਕਰਦੇ ਸੀ, ਤੁਸੀਂ ਸਾਰੇ ਇਨਵੋਲਵ ਸੀ ਇਸ ਸਾਰੇ ਕੁਛ ਵਿੱਚ, ਤੁਹਾਡੀ ਨੌਜਵਾਨਾਂ ਦੀ ਜਾਂ ਮੈਂ ਬੱਚਿਆਂ ਦੀ ਕਹਿ ਲਵਾਂ ਕਿ ਇਨਵੋਲਵਮੈਂਟ ਚਾਹੀਦੀ ਹੈ ਇਸ ਨਾਮਧਾਰੀ ਧਰਮ ਵਾਸਤੇ, ਸਾਡੇ ਇਸ ਸਮਾਜ ਵਾਸਤੇ। ਤੁਸੀਂ ਸਾਡਾ ਫਿਊਚਰ ਹੋ, ਤੁਹਾਡੀ ਇਨਵੋਲਵਮੈਂਟ ਹੋਣੀ ਜ਼ਰੂਰੀ ਹੈ। ਇਹ ਨਹੀਂ ਕਿ ਅਸੀਂ ਇੱਥੇ, ਤੁਸੀਂ ਆਏ, ਅਸੀਂ ਲੈਕਚਰ ਕਰ ਦਿੱਤੇ, ਬੇਸ਼ੱਕ ਤੁਸੀਂ ਉਹਨੂੰ ਮਜਬੂਰੀ ਸਮਝ ਕੇ ਸੁਣ ਕੇ ਵਾਪਸ ਚਲੇ ਗਏ, ਉਸ ਚੀਜ਼ ਦੀ ਉਹ ਸਵਾਦ ਨਹੀਂ ਆਉਂਦਾ, ਕਿਉਂਕਿ ਉਹ ਤਾਂ ਤੁਹਾਡੀ ਮਜਬੂਰੀ ਹੋ ਗਈ, ਤੁਸੀਂ ਚਲੇ ਗਏ। ਤੁਹਾਡੀ ਸਾਰਿਆਂ ਦੀ ਸਾਨੂੰ ਇਨਵੋਲਵਮੈਂਟ ਚਾਹੀਦੀ ਹੈ ਕਿ ਆਪਾਂ ਸੱਚੇ ਪਾਤਸ਼ਾਹ ਦਾ ਹੁਕਮ ਸਾਰੇ ਰਲ ਕੇ ਕਿਸ ਤਰ੍ਹਾਂ ਮੰਨ ਸਕਦੇ ਹਾਂ। ਹੁਕਮ ਮੰਨਣ ਦੇ ਨਾਲ ਨਾਲ ਤੁਹਾਡੇ ਅੰਦਰ ਪਹਿਲਾਂ ਤੁਹਾਨੂੰ ਆਪ ਨੂੰ, ਤੁਸੀਂ ਆਪਣੇ ਆਪ ਨੂੰ ਪਹਿਲਾਂ ਇਸ ਚੀਜ਼ ਤੋਂ ਕਨਵਿੰਸ ਕਰਨਾ, ਤੁਸੀਂ ਆਪਣੇ ਆਪ ਤੁਹਾਡੇ ਮਨ ਵਿੱਚ ਇਹ ਆਉਣਾ ਕਿ ਮੇਰਾ ਧਰਮ ਬਹੁਤ ਉੱਚਾ ਹੈ, ਮੈਂ ਇਸ ਗੁਰੂ ਨਾਨਕ ਦੇ ਰਸਤੇ 'ਤੇ ਚੱਲਦਿਆਂ ਹੋਇਆਂ ਹੀ ਮੈਂ ਸੁਖੀ ਹੋ ਸਕਦਾ, ਨਾ ਕਿ ਮੈਂ ਸੁਖੀ ਹੋ ਸਕਦਾ, ਦੁਨੀਆਂ ਵਿੱਚ ਸ਼ਾਂਤੀ ਵੀ ਤਾਂ ਹੋ ਸਕਦੀ ਹੈ ਜੇ ਅਸੀਂ ਗੁਰੂ ਨਾਨਕ ਦੇਵ ਦੇ ਰਸਤੇ 'ਤੇ ਚੱਲਾਂਗੇ। ਉਹ ਜੇ ਤੁਹਾਨੂੰ ਆਪਣੇ ਆਪ ਨੂੰ ਤੁਸੀਂ ਕਨਵਿੰਸ ਹੋ, ਤੁਹਾਡੇ ਆਪਣੇ ਮਨ ਵਿੱਚ ਉਹ ਗੱਲ ਬੈਠ ਗਈ ਹੈ, ਫਿਰ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ, ਬਾਕੀ ਦੁਨੀਆਂ ਨੂੰ ਤੁਸੀਂ ਉਸ ਗੱਲ 'ਤੇ ਜ਼ਰੂਰ ਕਨਵਿੰਸ ਕਰ ਸਕਦੇ ਹੋ। ਮੈਂ ਉਸ ਦਿਨ ਵੀ ਗੱਲ ਕੀਤੀ ਸੀ, ਆਪਾਂ ਦੋਨਾਂ ਗੱਲਾਂ ਨੂੰ ਨਾਲ ਲੈ ਲੈ ਕੇ ਚੱਲਣਾ, ਇੱਕ ਸਿੱਖੀ ਹੈ ਸਾਡੀ ਬਾਹਰ ਦੀ ਸਿੱਖੀ ਹੈ, ਉਹ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਉਸ ਸਿੱਖੀ ਤੋਂ ਬਿਨਾਂ ਸਾਡੇ ਅੰਦਰ ਅਸਰ ਨਹੀਂ ਹੁੰਦਾ, ਸਾਡੇ ਅੰਦਰ ਸਿੱਖੀ ਨਹੀਂ ਆਉਂਦੀ, ਬਾਹਰ ਦੀ ਸਿੱਖੀ ਹੈ, ਸਾਡੀ ਇਹ ਵਰਦੀ ਹੈ, ਸਾਡਾ ਇਹ ਸੁੱਚ ਸੋਧ ਹੈ, ਅਸੀਂ ਬਾਹਰੋਂ ਨਹੀਂ ਖਾਣਾ, ਅਤੇ ਫਿਰ ਸਾਡੇ ਹੌਲੀ ਹੌਲੀ ਕਿਰਪਾ ਹੁੰਦੀ ਹੈ, ਫਿਰ ਉਹ ਸਾਡੇ ਅੰਦਰ ਕਿਰਪਾ ਹੁੰਦੀ ਹੈ, ਉਹ ਅੰਦਰ ਦੀ ਸਿੱਖੀ ਹੈ। ਅਸੀਂ ਸੱਚ ਬੋਲਣਾ, ਅਸੀਂ ਸੱਚ 'ਤੇ ਚੱਲਣਾ, ਅਸੀਂ ਝੂਠ ਨਹੀਂ ਬੋਲਣਾ, ਅਸੀਂ ਝੂਠਾ ਵਿਖਾਵਾ ਨਹੀਂ ਕਰਨਾ। ਫਿਰ ਜਿਹੜੀ ਕੱਲ੍ਹ ਤੁਸੀਂ ਲੈਕਚਰ ਸੁਣਿਆ ਸੀ ਸਾਡੇ ਕੋਲ ਆ ਕੇ, ਉਹ ਸਭ ਤੋਂ ਉੱਚੀ ਗੱਲ ਹੈ ਕਿ ਅਸੀਂ ਸਦਾ ਰਜਾ ਵਿੱਚ ਖੁਸ਼ੀ ਰਹਿਣਾ, ਉਹ ਕਿੱਡੀ ਵੱਡੀ ਗੱਲ ਹੈ। ਔਰ ਸਿੱਖੀ ਦਾ ਜੇ ਅਸੀਂ ਲੈ ਲਈਏ, ਸਿੱਖੀ ਦਾ ਅਸਲੀ ਜੇ ਅਸੀਂ ਕਹਿ ਲਈਏ ਕਿ ਦੋ ਸ਼ਬਦਾਂ ਵਿੱਚ ਟਾਰਗੇਟ ਦੱਸੋ, ਤਾਂ ਉਹ ਕੋਈ ਅਲੱਗ ਗੱਲ ਨਹੀਂ ਹੋਏਗੀ ਕਿ ਟਾਰਗੇਟ ਹੈ ਕਿ ਅਸੀਂ ਉਸ ਸੱਚ ਨੂੰ ਪਛਾਣ ਕੇ ਸਦਾ ਉਸ ਰਜਾ ਵਿੱਚ ਖੁਸ਼ੀ ਰਹਿਣਾ। ਉਹ ਬੜੀ ਵੱਡੀ ਅਵਸਥਾ ਜਿਹਨੂੰ ਕੋਈ ਅਸੀਂ ਭਾਣਾ ਮੰਨਣਾ ਵੀ ਕਹਿ ਲੈਂਦੇ ਹਾਂ, ਅਤੇ ਕੀ ਅਸੀਂ ਉਸ ਅਵਸਥਾ ਨੂੰ ਜੇ ਪਹੁੰਚ ਨਹੀਂ ਸਕਦੇ, ਉਸ ਅਵਸਥਾ ਦੀਆਂ ਅਸੀਂ ਗੱਲਾਂ ਕਰਕੇ ਆਨੰਦ ਜ਼ਰੂਰ ਲੈ ਸਕਦੇ ਹਾਂ। ਇੱਕ ਦੋ ਅਰਜ਼ਾਂ ਮੈਂ ਕਰਨੀਆਂ ਚਾਹੁੰਦਾ, ਹੁਣੇ ਹੀ ਸੰਤ ਨਿਸ਼ਾਨ ਸਿੰਘ ਹੁਣੀ ਪਾਠਾਂ ਦੀ ਗੱਲ ਕੀਤੀ ਸੀ, ਬੜਾ ਸੋਹਣਾ ਉੱਦਮ ਹੈ, ਔਰ ਇਹ ਉੱਦਮ ਹੋਇਆ ਵੀ ਇਹਨਾਂ ਦੇ ਕਹਿਣ ਕਰਕੇ ਹੀ ਹੈ। ਸੱਚ ਪਾਤਸ਼ਾਹ ਕਿਰਪਾ ਕਰਦੇ ਨੇ, ਕਿਸੇ ਦੇ ਰਾਹੀਂ ਉਹ ਬਖਸ਼ਿਸ਼ ਕਰਦੇ ਨੇ, ਉੱਦਮ ਦਵਾਉਂਦੇ ਨੇ, ਉਹਨਾਂ ਨੇ ਉੱਦਮ ਦਵਾਇਆ ਪਾਠ ਕਰਨ ਦਾ, ਪਰ ਉਹਦੇ ਵਿੱਚ ਇਹ ਸਵਾਦ ਨਹੀਂ ਆਇਆ ਕਿ ਬਹੁਤ ਥੋੜ੍ਹੇ ਜਾਣੇ ਸਿੱਖਣ ਵਾਲੇ ਆ ਸਕੇ। ਸ਼ਾਇਦ ਇਸ ਕਰਕੇ ਵੀ ਹੋ ਸਕੇ ਕਿ ਬਹੁਤ ਸਾਰੇ ਤੁਸੀਂ ਸੰਮੇਲਨਾਂ ਵਿੱਚ ਲੱਗੇ ਹੋ। ਪਰ ਮੈਂ ਉਹਦੇ ਵਿੱਚ ਅਗਲੀ ਗੱਲ ਕਰਾਂਗਾ ਕਿ ਜੇ ਇਸ ਚੀਜ਼ ਨੂੰ ਅਸੀਂ ਚਲਾਉਣਾ, ਇਹ ਸ਼ੁੱਧ ਗੁਰਬਾਣੀ ਅਤੇ ਪਾਠਾਂ ਦਾ, ਸ਼ੁੱਧ ਪਾਠਾਂ ਦਾ, ਕਿਉਂਕਿ ਇਸ ਕਰਕੇ ਹੁਣੇ ਹੀ ਸੰਤ ਨਿਸ਼ਾਨ ਸਿੰਘ ਹੋਣਾ ਨੇ ਗੱਲ ਕੀਤੀ ਸੀ। ਮੈਂ ਇਹ ਸਮਝਦਾ ਕਿ ਜਿੰਨਾ ਚਿਰ ਆਪਾਂ ਗੁਰਬਾਣੀ ਪੜ੍ਹਦੇ ਸੁਣਦੇ ਨਹੀਂ, ਉਹਨਾਂ ਚਿਰ ਸਾਨੂੰ ਸਿੱਖੀ ਦੀ ਸਮਝ ਨਹੀਂ ਆ ਸਕਦੀ। ਬੇਸ਼ੱਕ ਆਪਾਂ ਉਸ ਤੋਂ ਬਾਅਦ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ, ਸਤਿਗੁਰੂ ਪ੍ਰਤਾਪ ਸਿੰਘ ਜੀ ਦੇ, ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ ਲੈ ਲਈਏ, ਪਰ ਉਹ ਸਾਰਿਆਂ ਦਾ ਆਧਾਰ, ਸਾਰਿਆਂ ਦਾ ਬੇਸ ਗੁਰਬਾਣੀ ਹੈ। ਜਿਸ ਕਰਕੇ ਤੁਸੀਂ ਜੇ ਸਿੱਖੀ ਨੂੰ ਸਮਝਣਾ ਤਾਂ ਗੁਰਬਾਣੀ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਸਾਡੇ ਵਾਸਤੇ ਪਾਠ ਕਰਨੇ ਜ਼ਰੂਰੀ ਨੇ। ਖਾਸ ਕਰਕੇ ਮੈਂ, ਇਹ ਮੇਰੀ ਆਪਣੀ ਰਾਇ ਕਿ ਅਸੀਂ ਉਸ ਅਵਸਥਾ 'ਤੇ ਆਈਏ, ਪਾਠ ਇਹ ਨਾ ਹੋਵੇ ਕਿ ਅਸੀਂ ਪੈਸੇ ਦੇ ਕੇ ਪਾਠ ਕਰਾ ਲਈਏ। ਬੜੇ ਹੀ ਭੋਗ ਪੈਂਦੇ ਨੇ, ਅੱਗੇ ਨਾਲੋਂ ਭੋਗ ਵੱਧਦੇ ਹੀ ਜਾਂਦੇ ਨੇ, ਕੋਈ ਅੰਤ ਹੀ ਨਹੀਂ, ਜਿੰਨੇ ਮਰਜ਼ੀ ਪਾਠ ਤੁਸੀਂ ਲੈ ਲਓ। ਪਰ ਅਸੀਂ ਪਾਠਾਂ ਦੀਆਂ ਫੈਕਟਰੀਆਂ ਨਹੀਂ ਲਾਉਣੀਆਂ, ਮਾਫ਼ ਕਰਨਾ, ਤੁਸੀਂ ਘਰ ਘਰ ਪਾਠ ਕਰੋ। ਹਰ ਇੱਕ ਬੱਚੇ ਨੂੰ ਪਾਠ ਕਰਨਾ ਆਉਂਦਾ ਹੋਵੇ, ਜੇ ਤੁਸੀਂ ਸਾਰਾ ਪਾਠ ਨਹੀਂ ਕਰ ਸਕਦੇ, ਘੱਟੋ ਘੱਟ ਜਿੰਨੀਆਂ ਆਪਾਂ ਬਾਣੀਆਂ ਪੜ੍ਹਦੇ ਹਾਂ, ਜਿੰਨੀਆਂ ਗੁਟਕੇ ਵਿੱਚ ਬਾਣੀਆਂ ਨੇ, ਜੇ ਉਹ ਵੀ ਨਹੀਂ ਤਾਂ ਜਿਹੜੀਆਂ ਪੰਜ ਬਾਣੀਆਂ ਨੇ ਉਹ ਸ਼ੁੱਧ ਤੁਹਾਨੂੰ ਜ਼ਰੂਰ ਪੜ੍ਹਨੀਆਂ ਆਉਂਦੀਆਂ ਹੋਣ। ਜੇ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦੇ ਆਪਾਂ ਹੁਕਮ 'ਤੇ ਆ ਜਾਈਏ, ਸੱਚ ਪਾਤਸ਼ਾਹ ਜਿਹੜੇ ਹੁਕਮ ਕੀਤਾ ਸੀ ਉਹ ਜੇ ਆਪਾਂ ਹੁਣ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇੱਕ ਪਰਿਵਾਰ ਪ੍ਰਤੀ ਇੱਕ ਮਹੀਨੇ ਦਾ ਇੱਕ ਪਾਠ ਹੋ ਜਾਵੇ, ਇੱਕ ਮਹੀਨੇ ਦਾ ਨਹੀਂ, ਦੋ ਮਹੀਨੇ ਦਾ ਹੋ ਜਾਵੇ, ਤਿੰਨ ਮਹੀਨੇ ਦਾ, ਛੇ ਮਹੀਨੇ ਦਾ ਹੋ ਜਾਵੇ, ਤੁਸੀਂ 100 ਪਾਠ ਮੁੱਲ ਲੈ ਕੇ ਭੋਗ ਪਾਉਣ ਨਾਲੋਂ ਉਸ ਪਾਠ ਦਾ ਜ਼ਿਆਦਾ ਫਲ ਹੈ। ਤੁਸੀਂ ਆਪ ਬਹਿ ਕੇ ਪਾਠ ਕਰੋਗੇ, ਤੁਸੀਂ ਪਾਠ ਸਿੱਖੋਗੇ, ਉਹ ਤੁਹਾਨੂੰ ਗੁਰਬਾਣੀ ਦੀ ਕੋਈ ਸਮਝ ਆਏਗੀ, ਤੁਹਾਡੇ ਆਪਣੇ ਅੰਦਰ ਸਿੱਖੀ ਆਏਗੀ, ਉਹਦਾ ਬਹੁਤ ਜ਼ਿਆਦਾ ਫਾਇਦਾ ਹੈ। ਨਹੀਂ ਤਾਂ ਆਪਾਂ ਮੁੱਲ ਲੈ ਕੇ ਭੋਗ ਪਵਾਉਣ ਤੋਂ ਹੌਲੀ ਹੌਲੀ ਆਪਾਂ ਇਸ ਪਾਸੇ ਨੂੰ ਤੁਰੀਏ ਕਿ ਪਾਠ ਮੈਂ ਆਪ ਕਰਨਾ। ਹੁਣ ਜਦੋਂ ਵੀ ਆਨੰਦ ਕਾਰਜ ਹੁੰਦੇ ਨੇ, ਤੁਹਾਡੇ ਆਪਣੇ ਹੁੰਦੇ ਨੇ, ਕੋਈ ਵੱਡੇ ਸਾਡੀ ਉਮਰ ਦੇ ਬੈਠੇ ਨੇ, ਉਹਨਾਂ ਦੇ ਬੱਚਿਆਂ ਦੇ ਹੁੰਦੇ ਨੇ, ਤੁਸੀਂ ਇਹ ਹੀ ਕਰ ਲਓ ਕਿ ਅੱਜ ਅਗਲੇ ਸਾਲ ਮੇਰੇ ਬੱਚੇ ਦਾ, ਮੇਰੀ ਬੱਚੀ ਦਾ ਆਨੰਦ ਕਾਰਜ ਹੋਣਾ ਅਤੇ ਅਸੀਂ ਸਾਰੇ ਰਲ ਕੇ ਉਹਦਾ ਪਾਠ ਤਾਂ ਆਪ ਕਰ ਲਈਏ। ਭੈਣੀ ਸਾਹਿਬ ਆ ਜਾਂਦੇ, ਉਹ ਸੂਬਾ ਜੀ ਨੂੰ ਕਹਿ ਦਿੰਦੇ ਨੇ, ਉਹ ਪਾਠ ਮੁੱਲ ਤਾਂ ਮਿਲ ਹੀ ਜਾਂਦੇ ਨੇ, ਪਰ ਆਪਾਂ ਉਹ ਪਾਠ ਆਪ ਕਰਿਆ ਕਰੀਏ, ਇਹ ਅਸੀਂ ਕੋਸ਼ਿਸ਼ ਕਰਿਆ ਕਰੀਏ। ਇਸ ਵਾਸਤੇ ਮੈਂ ਇਹ ਅਰਜ਼ ਬੇਨਤੀ ਕਰਦਾ, ਜਿਹੜੀ ਸੰਤ ਨਿਸ਼ਾਨ ਸਿੰਘ ਹੋਣਾ ਗੱਲ ਕੀਤੀ ਸੀ, ਤੁਸੀਂ ਸਾਨੂੰ ਇਹ ਦੱਸੋ ਕਿ ਆਪਾਂ ਕਿਹੜੇ ਕਿਹੜੇ ਥਾਂ ਇਹ ਪਾਠ ਸਿਖਲਾਈ ਸ਼ੁਰੂ ਕਰਾਂਗੇ। ਇਹ ਦੋ ਤਰ੍ਹਾਂ ਦੇ ਤੁਸੀਂ ਗਰੁੱਪ ਬਣਾ ਲਓ, ਇੱਕ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਾਂ ਬੇਸ਼ੱਕ ਜਪਜੀ ਸਾਹਿਬ ਤੋਂ ਸ਼ੁਰੂ ਕਰ ਲਈਏ, ਪੰਜ ਬਾਣੀਆਂ ਤੋਂ ਸ਼ੁਰੂ ਕਰ ਲਈਏ, ਜਿਹੜੇ ਥੋੜ੍ਹੇ ਜਿਹੇ ਵੱਡੇ ਨੇ ਜਿਨ੍ਹਾਂ ਨੂੰ ਪਾਠ ਆਉਂਦੇ ਨੇ ਉਹ ਪਾਠ ਕਰਨ, ਪਾਠ ਸ਼ੁੱਧ ਕਰਨ, ਪਾਠ ਸਿੱਖਣ, ਸਾਨੂੰ ਉਹ ਵਲੰਟੀਅਰ ਬਣ ਜਾਣ ਕਿ ਅਸੀਂ ਪਾਠ ਸਿਖਾਇਆ ਕਰਾਂਗੇ। ਜਿਸ ਤਰ੍ਹਾਂ ਜੀਵਨ ਨਗਰ ਦੇ ਇਲਾਕਾ ਹੈ, ਉੱਥੇ ਦੋ ਤਿੰਨ ਸੈਂਟਰ ਬਣ ਜਾਣ, ਸਾਨੂੰ ਅੱਗੋਂ ਨੌਜਵਾਨ ਪਾਠੀ ਮਿਲਦੇ ਨੇ। ਦਿੱਲੀ ਹੈ, ਦਿੱਲੀ ਪਾਠ ਸ਼ੁਰੂ ਕਰ ਲੈਣ, ਕਿਹਨੇ ਕਿਹਨੇ ਸ਼ੁਰੂ ਕਰਨਾ। ਫਿਰ ਇਹ ਤੁਹਾਡੀ ਜ਼ਿੰਮੇਵਾਰੀ ਹੈ ਪ੍ਰਬੰਧਕਾਂ ਦੀ ਕਿ ਕਲਯੁੱਗ ਦਾ ਪ੍ਰਭਾਵ ਹੈ, ਪਾਠ ਕਰਨ ਲਈ ਆਇਆ ਨਹੀਂ ਜਾਂਦਾ, ਬਹੁਤੇ ਆਉਂਦੇ ਨਹੀਂ, ਆਉਣ ਨੂੰ ਦਿਲ ਨਹੀਂ ਕਰਦਾ, ਕਿਉਂਕਿ ਉਹ ਸੱਚ ਪਾਤਸ਼ਾਹ ਨੇ ਹੁਕਮ ਹੀ ਕਰ ਦਿੱਤਾ ਕਿ ਸਾਰੋ ਦਿਵਸ ਮਜ਼ੂਰੀ ਕਰੈ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ। ਉਹ ਜਦੋਂ ਆਪਾਂ ਇਸ ਪਾਸੇ ਨੂੰ ਤੁਰਦੇ ਹਾਂ ਉਦੋਂ ਤੁਰਨ ਨੂੰ ਦਿਲ ਨਹੀਂ ਕਰਦਾ, ਪਰ ਤਕੜੇ ਹੋ ਕੇ ਆਪਾਂ ਉਹ ਕਿਸ ਤਰ੍ਹਾਂ ਦਾ ਮਾਹੌਲ ਬਣਾਉਣਾ ਜਿਹਦੇ ਵਿੱਚ ਤੁਹਾਡੀ ਇਨਵੋਲਵਮੈਂਟ ਹੋਵੇ ਅਤੇ ਤੁਸੀਂ ਚਾਅ ਨਾਲ ਪਾਠ ਕਰੋ ਤਾਂ ਕਿ ਸਾਨੂੰ ਸਾਰਿਆਂ ਨੂੰ ਪਾਠ ਆਉਂਦਾ ਹੋਵੇ। ਜੇ ਅੱਜ ਤੋਂ ਆਪਾਂ ਇੱਕ ਸਾਲ ਵਿੱਚ ਹੀ ਲੈ ਲਈਏ, ਘੱਟ ਤੋਂ ਘੱਟ ਸਾਡੇ ਕੋਲ 20-30-40 ਪਾਠੀ ਵੱਧ ਜਾਣ, ਸਾਡੇ ਕੋਲ ਕੁਝ 100 ਬੱਚੇ ਹੋਰ ਹੋ ਜਾਣ ਜਿਹੜੇ ਪੰਜਾਂ ਬਾਣੀਆਂ ਦਾ ਪਾਠ ਕਰਦੇ ਨੇ, ਉਹ ਆਪਣਾ ਪਾਠ ਕਰ ਲੈਣ। ਇਹ ਚੀਜ਼ਾਂ ਖਾਸ ਕਰਕੇ ਨੇ। ਇੱਕ ਚੀਜ਼ ਮੈਂ ਹੋਰ ਗੱਲ ਕਰਨੀ ਚਾਹਾਂਗਾ, ਜਿਹਨੂੰ ਆਪਾਂ ਵਿਹਾਰਕ ਹੀ ਕਹਿ ਲਈਏ, ਉਹ ਹੈ ਕਿ ਸਾਡੇ ਵਿੱਚ, ਤੁਹਾਡੇ ਇੱਥੇ ਤਾਂ ਉਹ ਬਹੁਤੇ ਉਹ ਸੱਜਣ ਨਹੀਂ ਆਏ, ਖੈਰ, ਜਿਨ੍ਹਾਂ ਦੇ ਵਿੱਚ ਪੰਜਾਬੀ ਬੋਲਣ ਦੀ ਮੁਸ਼ਕਲ ਹੋਵੇ, ਕਈ ਥਾਈਂ ਪੰਜਾਬੀ ਬੋਲਣੀ ਵੀ ਘੱਟਦੀ ਜਾ ਰਹੀ ਹੈ। ਥੋੜ੍ਹੀ ਜਿਹੀ ਮੈਂ ਸਮਝਦਾ ਕਿ ਜਿੱਥੇ ਉਹਨਾਂ ਘਰਾਂ ਵਿੱਚ ਹੋ ਰਿਹਾ, ਮੈਂ ਹੁਣ ਗੱਲ ਕਰ ਹੀ ਲੈਂਦਾ, ਇਹ ਹਾਲਾਂਕਿ ਇੱਥੇ ਉਹ ਮੁਸ਼ਕਲ ਨਹੀਂ ਹੈ, ਉਹ ਗੱਲ ਕਰਨ ਵਾਸਤੇ ਇੱਥੇ ਜ਼ਰੂਰਤ ਨਹੀਂ ਸੀ, ਪਰ ਮੈਂ ਗੱਲ ਕਰ ਲੈਂਦਾ ਕਿ ਜਿਸ ਤਰ੍ਹਾਂ ਕੁਝ ਮਾਇਆ ਆ ਜਾਂਦੀ ਹੈ, ਕੁਝ ਪੜ੍ਹਾਈ ਆ ਜਾਂਦੀ ਹੈ, ਅਤੇ ਸਾਨੂੰ ਆਪਣੀ ਮਾਂ ਬੋਲੀ ਤੋਂ ਸ਼ਰਮ ਆਉਣ ਲੱਗ ਜਾਂਦੀ ਹੈ। ਮੈਂ ਕਈਆਂ ਘਰਾਂ ਵਿੱਚ ਦੇਖਿਆ, ਉਹ ਸਮਝਦੇ ਨੇ ਕਿ ਹਿੰਦੀ ਬੋਲ ਲਓ, ਅੰਗਰੇਜ਼ੀ ਬੋਲ ਲਓ, ਪੰਜਾਬੀ ਬੋਲ ਕੇ ਅਸੀਂ ਪਛੜੇ ਮਹਿਸੂਸ ਕਰਾਂਗੇ। ਜੇ ਅਸੀਂ ਇਸ ਮਾਂ ਬੋਲੀ ਨੂੰ ਬਚਾਉਣਾ ਤਾਂ ਸਾਨੂੰ ਇਹਦੇ 'ਤੇ ਮਾਣ ਹੋਣਾ ਜ਼ਰੂਰੀ ਹੈ। ਦੁਨੀਆ ਫਿਰਦਿਆਂ ਮੈਂ ਉਹ ਦੇਖਦੇ ਰਹਿੰਦੇ ਹਾਂ, ਇਹ ਅਬਜ਼ਰਵ ਕਰਦੇ ਰਹਿੰਦੇ ਹਾਂ, ਸਾਡੇ ਪੜ੍ਹੇ ਲਿਖੇ ਪੈਸੇ ਵਾਲੇ ਪੰਜਾਬੀ ਜਾਂ ਬਹੁਤ ਘਰਾਂ ਵਿੱਚ ਪੰਜਾਬੀ ਨਹੀਂ ਬੋਲੀ ਜਾਂਦੀ, ਪਰ ਮੈਂ ਸਾਊਥ ਇੰਡੀਅਨ ਦੇਖੇ ਨੇ, ਸਾਡੇ ਹੁੰਦਿਆਂ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਪੈਂਦੀ ਕਿਉਂਕਿ ਸਾਡੀ ਕੋਮਨ ਲੈਂਗੁਏਜ ਹੈ, ਕਿਉਂਕਿ ਜਿਹਦੇ ਨਾਲ ਅਸੀਂ ਆਪੋ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਪਾਸੇ ਹੋ ਜਾਈਏ, ਜੇ 4 ਜਾਂ 5 ਤਾਮਿਲੀਅਨ ਇਕੱਠੇ ਨੇ ਉਹ ਤਾਮਿਲ ਵਿੱਚ ਗੱਲ ਕਰਨਗੇ, ਜੇ ਕੰਨੜ ਗਾਜ਼ ਇਕੱਠੇ ਨੇ ਉਹ ਕੰਨੜ ਵਿੱਚ ਕਰਨਗੇ। ਪਰ ਪੰਜਾਬੀਆਂ ਵਿੱਚ ਇਹ ਹੋ ਰਿਹਾ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਛੱਡਦੇ ਜਾ ਰਹੇ ਹਾਂ। ਪਰ ਖੈਰ ਉਹ ਤੁਸੀਂ ਬਹੁਤ ਜ਼ਿਆਦਾ ਇੱਥੇ ਨਹੀਂ, ਮੈਂ ਇਹ ਸਮਝਦਾ ਕਿ ਇਹ ਮੇਰੀ ਇੰਨੀ ਬੇਨਤੀ ਹੈ ਕਿ ਘਰਾਂ ਵਿੱਚ ਪੰਜਾਬੀ ਜ਼ਰੂਰ ਬੋਲਿਆ ਕਰੋ, ਘਰਾਂ ਵਿੱਚ ਪੰਜਾਬੀ ਬੋਲਿਆ ਕਰੋ। ਪੰਜਾਬੀ ਤੁਸੀਂ ਆਪਣੀ ਮਾਂ ਬੋਲੀ ਨੂੰ ਬੋਲ ਕੇ ਤੁਸੀਂ ਬੈਕਵਰਡ ਨਹੀਂ, ਤੁਸੀਂ ਸਗੋਂ ਫਾਰਵਰਡ ਹੋਵੋਗੇ, ਇਸ ਚੀਜ਼ ਦਾ ਮਾਣ ਕਰੋ। ਦੂਜੀ ਮੈਂ ਅਰਜ਼ ਕਰਨੀ ਚਾਹੁੰਦਾ ਕਿ ਪੰਜਾਬੀ ਦੀ ਤਾਂ ਖੈਰ ਅਜੇ ਇੰਨੀ ਗੱਲ ਨਹੀਂ ਕਿਉਂਕਿ ਤੁਸੀਂ ਸਕੂਲਾਂ ਵਿੱਚ ਪੜ੍ਹਦੇ ਹੋ, ਗੁਰਮੁਖੀ ਲਿਖਣੀ ਅਤੇ ਪੜ੍ਹਨੀ ਬਹੁਤ ਘੱਟਦੀ ਜਾ ਰਹੀ ਹੈ। ਉਹ ਜੈਨੂਅਨ ਪ੍ਰੋਬਲਮ ਆ ਰਹੀ ਹੈ ਕਿਉਂਕਿ ਪੰਜਾਬ ਤੋਂ ਬਾਹਰ ਕਿਤੇ ਸੈਕਿੰਡ ਲੈਂਗੁਏਜ ਹੈ, ਕਿਤੇ ਥਰਡ ਲੈਂਗੁਏਜ ਹੈ ਪੰਜਾਬ, ਉਹ ਇਸ ਕਰਕੇ ਥੋੜ੍ਹਾ ਜਿਹਾ ਮੁਸ਼ਕਲ ਵੀ ਹੋ ਰਹੀ ਹੈ। ਤੁਸੀਂ ਇਹ ਕੋਸ਼ਿਸ਼ ਕਰੋ, ਇੱਕ ਤਾਂ ਘਰਾਂ ਵਿੱਚ ਮਾਂ ਪਿਓ ਆਪਣੇ ਬੱਚਿਆਂ ਨੂੰ ਪੰਜਾਬੀ ਲਿਖਣੀ ਅਤੇ ਪੜ੍ਹਨੀ ਜ਼ਰੂਰ ਸਿਖਾਉਣ। ਦੂਸਰਾ, ਕਈ ਚੰਗਾ ਲੱਗਦਾ, ਕਈ ਮੈਨੂੰ ਮੈਸੇਜ ਕਰਦੇ ਨੇ ਅਤੇ ਉਹ ਗੁਰਮੁਖੀ ਵਿੱਚ, ਮੈਂ ਪੰਜਾਬੀ ਕਹਿ ਲਵਾਂਗਾ, ਗੁਰਮੁਖੀ ਸ਼ਬਦ ਦਾ ਬਹੁਤਿਆਂ ਨੂੰ ਪਤਾ ਨਹੀਂ ਹੋਣਾ, ਪੰਜਾਬੀ ਵਿੱਚ ਮੈਸੇਜ ਕਰਦੇ ਨੇ। ਇਹ ਨਹੀਂ ਕਿ ਪੰਜਾਬੀ ਨੂੰ ਅੰਗਰੇਜ਼ੀ ਲਿਖਿਆ ਹੋਵੇ, ਕਿਉਂਕਿ ਬਹੁਤੇ ਤੁਸੀਂ ਮੈਸੇਜ ਕਰਦੇ ਹੋ ਉਹ ਪੰਜਾਬੀ ਤੁਸੀਂ ਰੋਮਨ ਵਿੱਚ ਲਿਖਦੇ ਹੋ, ਅੰਗਰੇਜ਼ੀ ਵਿੱਚ ਲਿਖਦੇ ਹੋ। ਇੱਕ ਇਹ ਕੋਸ਼ਿਸ਼ ਕਰੋ, ਉਹਦੇ ਨਾਲ ਤੁਹਾਡੀ ਪੰਜਾਬੀ ਇੰਪਰੂਵ ਹੋ ਜਾਏਗੀ ਕਿ ਤੁਸੀਂ ਪੰਜਾਬੀ ਦੀ ਐਪ ਡਾਊਨਲੋਡ ਕਰਕੇ ਜਿਹੜੇ ਤੁਸੀਂ ਮੈਸੇਜ ਪੰਜਾਬੀ ਵਿੱਚ ਲਿਖਣੇ ਨੇ ਉਹ ਪੰਜਾਬੀ ਵਿੱਚ ਕਰ ਲਓ। ਇੰਨੇ ਨਾਲ ਹੀ ਬਹੁਤ ਫਰਕ ਹੋ ਜਾਏਗਾ। ਜਿਹੜੇ ਤੁਸੀਂ ਪੋਸਟ ਸੋਸ਼ਲ ਮੀਡੀਆ 'ਤੇ ਕਰਨੇ ਨੇ, ਫੇਸਬੁੱਕ ਟਵਿੱਟਰ ਵਗੈਰਾ 'ਤੇ ਕਰਨੇ ਨੇ, ਉਹ ਤੁਸੀਂ ਗੁਰਮੁਖੀ ਵਿੱਚ ਕਰਨ ਲੱਗ ਜਾਓ। ਹੌਲੀ ਹੌਲੀ ਛੋਟੇ ਛੋਟੇ ਗਰੁੱਪ ਬਣ ਜਾਓ, ਤੁਹਾਨੂੰ ਪੰਜਾਬੀਆਂ ਨੂੰ ਸੌਖਾ ਕਰਨਾ, ਦੂਜਿਆਂ ਨੂੰ ਸ਼ਾਇਦ ਇੱਕ ਸੰਗ ਬਣ ਚੁੱਕੀ ਹੋਵੇ, ਇੱਕ ਆਦਤ ਬਣ ਚੁੱਕੀ ਹੋਵੇ, ਕਰਨਾ ਮੁਸ਼ਕਲ ਹੈ। ਪਰ ਜੇ ਅਸੀਂ ਉਹਨੂੰ ਪੰਜਾਬੀ ਵਿੱਚ ਕਰਨ ਲੱਗ ਜਾਵਾਂਗੇ, ਮੈਂ ਤਾਂ ਫਿਰ ਉਸ ਚੀਜ਼ ਨੂੰ ਆਪਾਂ ਰਿਲੇਟ ਕਰਦੇ ਹਾਂ, ਉਹ ਜਦੋਂ ਤੁਸੀਂ ਉਹ ਪੰਜਾਬੀ ਵਿੱਚ ਲਿਖਣ ਲੱਗ ਜਾਓਗੇ ਤੁਹਾਨੂੰ ਗੁਰਮੁਖੀ ਸਮਝ ਆਉਣੀ, ਗੁਰਮੁਖੀ ਪੜ੍ਹਨੀ, ਅਖੀਰ 'ਤੇ ਤੁਹਾਨੂੰ ਗੁਰਬਾਣੀ ਪੜ੍ਹਨੀ ਵੀ ਸੌਖੀ ਹੋ ਜਾਏਗੀ। ਆਪਾਂ ਇਹ ਕੋਸ਼ਿਸ਼ ਕਰੀਏ। ਇਹ ਖਾਸ ਕਰਕੇ ਮੈਂ ਐਡਰੈਸ ਕਰ ਰਿਹਾ ਬੱਚਿਆਂ ਵਾਸਤੇ, ਤੁਹਾਡੇ ਤੁਸੀਂ ਚੇਂਜ ਕਰ ਸਕਦੇ ਹੋ। ਸ਼ਾਇਦ ਤੁਹਾਨੂੰ ਵੱਧ ਤੋਂ ਵੱਧ 3 ਜਾਂ 4 ਦਿਨ ਦਾ ਐਫਰਟ ਲੱਗੇਗਾ, ਉਸ ਤੋਂ ਬਾਅਦ ਤੁਹਾਨੂੰ ਇੰਨਾ ਆਸਾਨ ਹੋ ਜਾਏਗਾ ਜਿਸ ਤਰ੍ਹਾਂ ਤੁਸੀਂ ਅੰਗਰੇਜ਼ੀ ਵਿੱਚ ਟਾਈਪ ਕਰਦੇ ਹੋ, ਤੁਹਾਨੂੰ ਓਨਾ ਹੀ ਆਸਾਨ ਹੋ ਜਾਏਗਾ। ਅਖੀਰ 'ਤੇ ਮੈਂ ਇਹ ਗੱਲ ਜ਼ਰੂਰ ਕਰਨੀ ਚਾਹਾਂਗਾ, ਕਿਸੇ ਵੇਲੇ ਤੁਹਾਡੇ ਤੋਂ ਨਾਮ ਸਿਮਰਨ ਤੁਸੀਂ ਜ਼ਰੂਰ ਕਰਨਾ ਹੈ, ਅੰਮ੍ਰਿਤ ਵੇਲੇ ਤੁਸੀਂ ਜ਼ਰੂਰ ਉੱਠਣਾ ਹੈ, ਪਾਠ ਤੁਸੀਂ ਜ਼ਰੂਰ ਕਰਨਾ ਹੈ, ਪਰ ਜੇ ਸਾਰਾ ਕੁਛ ਵੀ ਰਹਿ ਜਾਂਦਾ, ਅਰਦਾਸ ਕਰਨੀ ਨਾ ਆਪਣੀ ਛੱਡਿਆ ਕਰੋ ਕਿਤੇ। ਔਰ ਅਰਦਾਸ ਉਹਦੇ ਚਰਨਾਂ ਵਿੱਚ ਕਰਨੀ ਹੈ ਜਿਹੜਾ ਇੱਕੋ ਹੀ ਦੇਣ ਵਾਲਾ ਮਾਲਕ ਹੈ, ਹੋਰ ਕੋਈ ਦੇਣ ਵਾਲਾ ਨਹੀਂ। ਆਪਣੇ ਮਨ ਨੂੰ ਇਹ ਤਸੱਲੀ ਦਿਆ ਕਰੋ ਕਿ ਨਾ ਮੈਨੂੰ ਕਿਸੇ ਗਵਰਨਮੈਂਟ ਆਫਿਸਰ ਨੇ, ਨਾ ਮੈਨੂੰ ਮਿਨਿਸਟਰ ਨੇ, ਨਾ ਮੈਨੂੰ ਮੇਰੇ ਰਿਸ਼ਤੇਦਾਰ ਨੇ, ਕਿਸੇ ਨੇ ਨਹੀਂ ਦੇਣਾ। ਉਹ ਦੇਣ ਵਾਲਾ ਮਾਲਕ ਸਿਰਫ ਅਤੇ ਸਿਰਫ ਇੱਕ ਹੈ, ਅਤੇ ਜਦੋਂ ਉਹਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਮੈਂ ਆਪਣੇ ਤਜਰਬੇ ਨਾਲ ਕਹਿੰਦਾ, ਕਈ ਵਾਰੀ ਇਸ ਤਰ੍ਹਾਂ ਹੁੰਦਾ ਉਦੋਂ ਵੀ ਸਾਡਾ ਮਨ ਕੋਨਸੈਂਟਰੇਟ ਨਹੀਂ ਹੁੰਦਾ, ਉਦੋਂ ਵੀ ਸਾਡੇ ਮਨ ਵਿੱਚ ਕੁਛ ਹੋਰ ਹੁੰਦਾ, ਅਰਦਾਸ ਸਾਨੂੰ ਯਾਦ ਹੁੰਦੀ ਹੈ, ਅਸੀਂ ਕਰ ਜਾਂਦੇ ਹਾਂ। ਅਰਦਾਸ ਦਿਲੋਂ ਕਰੀਏ ਜਦੋਂ ਅਸੀਂ ਅਰਦਾਸ ਕਰਦੇ ਹਾਂ, ਜੇ ਅਸੀਂ ਦਿਲੋਂ ਅਰਦਾਸ ਕਰਾਂਗੇ ਸਾਡੀ ਅਰਦਾਸ ਵੀ ਜ਼ਰੂਰ ਪੂਰੀ ਹੋਏਗੀ। ਹੋਰ ਉਹ ਸੱਚ ਪਾਤਸ਼ਾਹ ਦੇ ਚਰਨਾਂ ਵਿੱਚੋਂ ਇਹ ਸਾਰਾ ਕੁਛ ਕਰਕੇ ਜਦੋਂ ਆਪਾਂ ਮੰਗਦੇ ਹਾਂ, ਉਹ ਮੰਗਣ ਵਿੱਚ ਸਿੱਖੀ ਜ਼ਰੂਰ ਮੰਗਿਆ ਕਰੋ, ਉਹਨਾਂ ਦੇ ਰਜਾਅ ਵਿੱਚ ਰਾਜ਼ੀ ਰਹਿ ਸਕੀਏ, ਉਹਨਾਂ ਦੇ ਕੀਤੇ 'ਤੇ ਸਦਾ ਹੀ ਖੁਸ਼ ਰਹਿ ਸਕੀਏ। ਇਹ ਅਸੀਂ ਮੰਗਾਂਗੇ ਤਾਂ ਅਸੀਂ ਸਦਾ ਹੀ ਖੁਸ਼ੀ ਰਹਿ ਸਕਾਂਗੇ। ਮੇਰੇ 'ਤੇ ਵੀ ਸੱਚ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜੀਆਂ ਗੱਲਾਂ ਵੀ ਹੁੰਦੀਆਂ ਨੇ ਇਹ ਵੀ ਉਹਨਾਂ ਦੀ ਕਿਰਪਾ ਨਾਲ ਹੁੰਦੀਆਂ ਨੇ, ਜੇ ਅਮਲ ਹੋ ਸਕਣਾ ਉਹ ਵੀ ਉਹਨਾਂ ਦੀ ਕਿਰਪਾ ਨਾਲ ਹੋਣਾ। ਆਪਣੇ ਕੀਤਿਆਂ ਕੁਛ ਨਹੀਂ ਹੁੰਦਾ, ਸਿੱਖੀ ਵੱਲ ਮੈਂ ਅੱਗੇ ਵੀ ਅਰਜ਼ ਕੀਤੀ ਸੀ, ਜੇ ਸਿੱਖੀ ਵੱਲ ਤੁਰਨਾ ਤਾਂ ਆਪਣਾ ਆਪ ਗਵਾਉਣਾ, ਆਪਣੇ ਆਪ ਗਵਾਉਣ ਤੋਂ ਬਿਨਾਂ ਸਿੱਖੀ ਦੇ ਰਸਤੇ 'ਤੇ ਤੁਰਿਆ ਨਹੀਂ ਜਾਂਦਾ। ਮੇਰੀ ਵੀ ਅਰਦਾਸ ਹੈ, ਤੁਸੀਂ ਮੇਰੇ ਵਾਸਤੇ ਵੀ ਅਰਦਾਸ ਕਰੋ, ਬਖਸ਼ਿਸ਼ ਕਰੋ, ਅਸੀਂ ਉਹ ਅਮਲ ਕਰ ਸਕੀਏ, ਉਹਨਾਂ ਦੇ ਰਸਤੇ 'ਤੇ ਚੱਲ ਸਕੀਏ ਜੇ ਉਹਨਾਂ ਦੇ ਅਖਵਾਉਂਦੇ ਹਾਂ, ਅਤੇ ਸੱਚੇ ਪਾਤਸ਼ਾਹ ਨੂੰ ਸਾਡੇ 'ਤੇ ਲਾਜ ਨਾ ਆਵੇ, ਅਸੀਂ ਇਸ ਯੋਗ ਬਣ ਸਕੀਏ। ਮੈਂ ਇੰਨੀ ਗੱਲ ਕਰਕੇ ਆਗਿਆ ਲੈਂਦਾ। ਸਤਿ ਸ਼੍ਰੀ ਅਕਾਲ।